ਅਗਲੀ ਪੌੜੀ ਜੋ ਪਹਿਲੀ ਵਾਰ ਦੀ 47ਵੀਂ ਪੌੜੀ ਹੈ, ਉਸ ਦੇ ਵਿੱਚ ਹੁਣ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ, ਚੌਥੇ ਗੁਰਦੇਵ ਅਤੇ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਦੀ ਵਡਿਆਈ ਵਿੱਚ ਬਚਨ ਵਰਤ ਰਹੇ ਹਨ। ਪੌੜੀ ਉਚਾਰਨ ਕਰਦਿਆਂ ਫੁਰਮਾਨ ਕੀਤਾ, ਦਿੱਚੈ ਪੂਰਬ ਦੇਵਣ ਜਿਸ ਦੀ ਵਸਤ ਤਿਸੈ ਘਰ ਆਵੈ, ਬੈਠਾ ਸੋਢੀ ਪਾਤਸ਼ਾਹ ਰਾਮਦਾਸ ਸਤਿਗੁਰੂ ਕਹਾਵੈ। ਪੂਰਨ ਤਾਲ ਖਟਾਇਆ ਅੰਮ੍ਰਿਤ ਸਰ ਵਿੱਚ ਜੋਤ ਜਗਾਵੈ, ਉਲਟਾ ਖੇਲ ਖਸਮਦਾ ਉਲਟੀ ਗੰਗ ਸਮੁੰਦਰ ਸਮਾਵੈ, ਦਿੱਤਾ ਲਈਐ ਆਪਣਾ ਅਣ ਦਿੱਤਾ ਕਛ ਹੱਥ ਨਾ ਆਵੈ, ਫਿਰ ਆਈ ਘਰ ਅਰਜਨੇ ਪੁੱਤ ਸੰਸਾਰੀ ਗੁਰੂ ਕਹਾਵੈ। ਜਾਣ ਨਾ ਦੇਸਾਂ ਸੋਢੀਓ ਹੋਰਸ ਅਜਰ ਨਾ ਜਰਿਆ ਜਾਵੈ, ਘਰ ਹੀ ਕੀ ਵੱਥ ਘਰੇ ਰਹਾਵੈ, ਘਰ ਹੀ ਕੀ ਵੱਥ ਘਰੇ ਰਹਾਵੈ। ਭਾਈ ਸਾਹਿਬ ਭਾਈ ਗੁਰਦਾਸ ਜੀ ਦੇ ਬਚਨ, ਦਿੱਚੈ ਪੂਰਬ ਦੇਵਣਾ ਜਿਸ ਦੀ ਵਸਤ ਤਿਸੈ ਘਰ ਆਵੈ। ਪੂਰਬ ਦਾ ਅਰਥ ਹੁੰਦਾ ਪਿਛਲੇ ਸਮੇਂ ਦਾ, ਦਿੱਚੈ ਪੂਰਬ ਦੇਵਣਾ ਜਿਸ ਦਾ ਦੇਣਾ ਪਹਿਲੋਂ ਦਾ ਹੀ ਹੋਵੇ ਤੇ ਜਿਸ ਦੇ ਘਰ ਦੀ ਚੀਜ਼ ਹੋਵੇ, ਉਸੇ ਦੇ ਘਰ ਹੀ ਆਉਂਦੀ ਹੈ। ਭਾਵ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਦੀ ਪਾਵਨ ਵਡਿਆਈ ਵਿੱਚ ਉਹਨਾਂ ਦੀ ਗੁਰਤਾ ਗੱਦੀ ਦਾ ਭਾਈ ਗੁਰਦਾਸ ਜੀ ਜ਼ਿਕਰ ਕਰਦੇ, ਸ੍ਰੀ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਤੇ ਧੁਰੋਂ ਬਖਸ਼ਿਸ਼ ਜੋ ਲਿਖੀ ਹੈ, ਤੇ ਜੇ ਵਡਿਆਈ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਦੇ ਘਰ 'ਚ ਆਉਣੀ ਹੈ ਤੇ ਉਹਨਾਂ ਦੇ ਘਰ ਵਿੱਚ ਹੀ ਆਉਣੀ ਹੈ ਜੋ ਪਰਮਾਤਮਾ ਦਾ ਹੁਕਮ ਵਾਹਿਗੁਰੂ ਦੀ ਰਜ਼ਾ ਹੈ। ਇਸ ਲਈ ਬੈਠਾ ਸੋਢੀ ਪਾਤਸ਼ਾਹ ਰਾਮਦਾਸ ਸਤਿਗੁਰੂ ਕਹਾਵੈ। ਹੁਣ ਸੋਢੀ ਪਾਤਸ਼ਾਹ ਹੋ ਕੇ ਗੁਰਗੱਦੀ ਉੱਤੇ ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਬਿਰਾਜਮਾਨ ਹੋਏ ਤੇ ਸੰਸਾਰ ਜਗਤ ਦੇ ਵਿੱਚ ਪ੍ਰਸਿੱਧ ਸਤਿਗੁਰੂ ਕਹਾਏ। ਰਾਮਦਾਸ ਸੋਢੀ ਤਿਲਕ ਦੀਆ ਗੁਰ ਸ਼ਬਦ ਸੱਚ ਨਿਸ਼ਾਨ ਜੀਓ। ਗੁਰੂ ਰਾਮਦਾਸ ਪਾਤਸ਼ਾਹ ਨੂੰ ਗੁਰਗੱਦੀ ਹੁਣ ਪ੍ਰਾਪਤ ਹੋਈ, ਪੂਰਨ ਤਾਲ ਖਟਾਇਆ ਅੰਮ੍ਰਿਤਸਰ ਵਿੱਚ ਜੋਤ ਜਗਾਵੈ। ਸ੍ਰੀ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਨੇ ਅੰਮ੍ਰਿਤਸਰ ਵਿਖੇ ਸੁਧਾ ਸਰੋਵਰ ਨਾਮੇ ਤਲਾਅ ਨੂੰ ਪੂਰਨ ਕੀਤਾ ਤੇ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਆਪਣੀ ਜੋਤ ਦਾ ਪ੍ਰਕਾਸ਼ ਕੀਤਾ, ਅਰਥਾਤ ਚਾਨਣਾ ਵੰਡਿਆ। ਅੰਮ੍ਰਿਤਸਰ ਸਾਹਿਬ ਨਗਰ ਸ੍ਰੀ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਵਸਾਇਆ ਸੀ, ਔਰ ਸ੍ਰੀ ਗੁਰੂ ਰਾਮਦਾਸ ਮਹਾਰਾਜ ਦਾਤਾਰ ਸਤਿਗੁਰੂ ਨੇ ਇਸ ਦਾ ਨਾਮ ਗੁਰੂ ਕਾ ਚੱਕ ਵੀ ਰੱਖਿਆ। ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਵਕਤ ਇਸ ਨਗਰ ਦਾ ਨਾਮ ਰਾਮਦਾਸਪੁਰ ਸੀ, ਅੱਜ ਕੱਲ੍ਹ ਅਸੀਂ ਇਸ ਨਗਰ ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਕਹਿੰਦੇ। ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਵੀ ਪਾਵਨ ਬਾਣੀ ਵਿੱਚ ਬਚਨ ਵਰਤੇ, ਸ੍ਰੀ ਹਰਿਮੰਦਰ ਸਾਹਿਬ ਜਦੋਂ ਬਣਾ ਦਿੱਤਾ, ਸਰੋਵਰ ਸਾਰਾ ਸੰਪੂਰਨ ਹੋ ਗਿਆ, ਪੱਕਾ ਹੋ ਗਿਆ, ਸੰਗਤਾਂ ਇਸ਼ਨਾਨ ਕਰਦੀਆਂ ਤੇ ਦਰਸ਼ਨ ਵੀ ਕਰਦੀਆਂ, ਉਸ ਵਕਤ ਪੰਚਮ ਪਾਤਸ਼ਾਹ ਨੇ ਬਚਨ ਆਖੇ, ਡਿੱਠੇ ਸਭੇ ਥਾਮ ਨਹੀਂ ਤੁਧ ਜੇਹਿਆ, ਬਦਹੁ ਪੁਰਖ ਬਿਧਾਤੇ ਤਾਂ ਤੂੰ ਸੋਹਿਆ, ਵਸਦੀ ਸਗਨ ਅਪਾਰ ਅਨੂਪ ਰਾਮਦਾਸ ਪੁਰ, ਹਰ ਹਾਂ ਨਾਨਕ ਕਸ ਮਲ ਜਾਏ ਨਾਈਐ ਰਾਮਦਾਸ ਸਰ। ਭਾਈ ਸਾਹਿਬ ਭਾਈ ਗੁਰਦਾਸ ਜੀ ਬਚਨ ਕਹਿ ਰਹੇ ਨੇ, ਪੂਰਨ ਤਾਲ ਖਟਾਇਆ ਅੰਮ੍ਰਿਤਸਰ ਵਿੱਚ ਜੋਤ ਜਗਾਵੈ। ਇੱਕ ਚੇਤੇ ਰੱਖਣਾ, ਸ੍ਰੀ ਅੰਮ੍ਰਿਤਸਰ ਸਾਹਿਬ ਸ਼ਹਿਰ ਦੇ ਵਿੱਚ 5 ਸਰੋਵਰ ਵੀ ਨੇ ਤੇ ਸਾਧ ਸੰਗਤ ਆਪ ਜੀ ਦੀ ਗਿਆਤ ਵਾਸਤੇ ਬੇਨਤੀ ਕਰਦੇ ਹਾਂ, ਜਿਹੜਾ ਸ੍ਰੀ ਹਰਿਮੰਦਰ ਸਾਹਿਬ ਵਾਲਾ ਸਰੋਵਰ ਹੈ ਉਸ ਸਰੋਵਰ ਦਾ ਨਾਮ ਅੰਮ੍ਰਿਤਸਰ ਹੈ, ਉਸ ਸਰੋਵਰ ਤੋਂ ਸ਼ਹਿਰ ਦਾ ਨਾਮ ਰੱਖ ਦਿੱਤਾ ਹੈ। ਚੇਤੇ ਰੱਖਿਓ, ਜਿਹੜੇ ਬਾਕੀ 4 ਸਰੋਵਰ ਨੇ ਨਾ, ਅੰਮ੍ਰਿਤਸਰ ਸਾਹਿਬ ਆਪਾਂ ਦਰਸ਼ਨ ਕਰਨ ਵਾਸਤੇ ਜਾਂਦੇ ਹਾਂ, ਰਾਮ ਸਰ, ਬਵੇਕ ਸਰ, ਸੰਤੋਖ ਸਰ, ਕੌਲ ਸਰ, ਇਹ 5ਵਾਂ ਹੈ ਅੰਮ੍ਰਿਤਸਰ, ਸ੍ਰੀ ਹਰਿਮੰਦਰ ਸਾਹਿਬ ਵਾਲਾ ਸਰੋਵਰ। ਇਸ ਤੁਕ ਤੋਂ ਇਹ ਵੀ ਆਪਾਂ ਨੂੰ ਗਿਆਤ ਹੁੰਦਾ ਹੈ, ਪਤਾ ਲੱਗਦਾ ਜਦੋਂ ਭਾਈ ਗੁਰਦਾਸ ਜੀ ਕਹਿੰਦੇ ਕਿ ਪੂਰਨ ਤਾਲ ਖਟਾਇਆ, ਤਾਲ ਦਾ ਅਰਥ ਸਰੋਵਰ ਆ, ਅੰਮ੍ਰਿਤਸਰ ਵਿੱਚ ਜੋਤ ਜਗਾਵੇ। ਇਹ ਵੀ ਸਾਨੂੰ ਸਮਝ ਲੱਗਦੀ ਹੈ ਕਿ ਸ੍ਰੀ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਮੇਂ ਅੰਮ੍ਰਿਤ ਸਰੋਵਰ ਬਣ ਚੁੱਕਾ ਸੀ ਤੇ ਸ੍ਰੀ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਉੱਥੇ ਬੈਠ ਕੇ ਗੁਰੂ ਨਾਨਕ ਦੀ ਜੋਤ, ਪ੍ਰਭੂ ਪਰਮਾਤਮਾ ਦਾ ਪ੍ਰਕਾਸ਼ ਵੰਡ ਰਹੇ ਸੀ। ਭਾਵ ਉਪਦੇਸ਼, ਨਾਮ, ਦਾਨ, ਕਥਾ, ਕੀਰਤਨ ਤੇ ਦੁਨੀਆਂ ਦੇ ਲੋਕਾਂ ਦੇ ਅੰਦਰੋਂ ਅਗਿਆਨਤਾ ਦਾ ਹਨੇਰਾ ਉੱਥੇ ਬਹਿ ਕੇ ਮੁਕਾ ਰਹੇ ਸਨ ਮਹਾਰਾਜ ਸੱਚੇ ਪਾਤਸ਼ਾਹ। ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਵਕਤ ਇਹ ਜਿਹੜਾ ਸਰੋਵਰ ਸੀ ਇਹ ਭਾਵੇਂ ਕੱਚਾ ਸੀ ਪਰ ਇਹਦੇ ਵਿੱਚ ਜਲ ਭਰ ਚੁੱਕਿਆ ਸੀ। ਸਾਰੀਆਂ ਸੰਗਤਾਂ ਆਣ ਕੇ ਇਸ ਜਗ੍ਹਾ ਤੇ ਨਮਸਕਾਰ ਕਰ ਸਰੋਵਰ ਵਿੱਚ ਇਸ਼ਨਾਨ ਵੀ ਕਰਦੀਆਂ ਸਨ, ਇਹਨੂੰ ਸਰੋਵਰ ਨੂੰ ਪੱਕਾ ਕਰਾਉਣਾ ਤੇ ਬਾਅਦ ਵਿੱਚ ਇਸ ਸਰੋਵਰ ਦੇ ਵਿਚਾਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਬਣਾ ਡਿੱਠੇ ਸਭੇ ਥਾਮ ਨਹੀਂ ਤੁਦ ਜਿਹਾ ਸੰਬੋਧਿਤ ਹੋ ਕੇ ਉਹਨਾਂ ਨੂੰ ਆਖਣਾ, ਇਹ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬਖਸ਼ਿਸ਼ ਹੋਈ ਸੰਗਤਾਂ ਤੇ। ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਨੇ ਉਸ ਬਾਤ ਦਾ ਵੀ ਜ਼ਿਕਰ ਕੀਤਾ ਜਦੋਂ ਸ੍ਰੀ ਹਰਿਮੰਦਰ ਸਾਹਿਬ ਬਣ ਰਿਹਾ ਸੀ ਤੇ ਸਾਧ ਸੰਗਤ ਇਹ ਸੱਚ ਜਾਣਿਆ ਜੇ ਜਿਵੇਂ ਪਰਮੇਸ਼ਰ ਵੀ ਉੱਥੇ ਟੋਕਰੀ ਢਾਉਣ ਵਾਸਤੇ ਆਇਆ, ਉਹ ਬੇਨਤੀ ਕਰ ਰਿਹਾ। ਇਹ ਬਚਨ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਤਾਂ ਉਚਾਰਨ ਕੀਤਾ ਸੀ ਪੰਚਮ ਸਤਿਗੁਰੂ ਨੇ, ਸੰਤਾਂ ਕੇ ਕਾਰਜ ਆਪ ਖਲੋਇਆ ਹਰ ਕੰਮ ਕਰਾਵਣ ਆਇਆ ਰਾਮ, ਧਰਤ ਸੁਹਾਵੀ ਤਾਲ ਸੁਹਾਵਾ ਵਿੱਚ ਅੰਮ੍ਰਿਤ ਜਲ ਛਾਇਆ ਰਾਮ। ਜਿੱਥੇ ਅੱਜ ਹਰਿਮੰਦਰ ਸਾਹਿਬ ਦੇ ਪਿਛਲੇ ਪਾਸੇ ਹਰਕੀ ਪੌੜੀ ਹੈ ਉੱਥੇ ਸਾਧ ਸੰਗਤ ਪਰਮੇਸ਼ਰ ਅਕਾਲ ਪੁਰਖ ਨਿਰੰਕਾਰ ਸਰਗੁਣ ਸਰੂਪ ਦੇ ਵਿੱਚ ਆਪ ਟੋਕਰੀ ਲੈ ਕੱਸੀ ਕਈ ਲੈ ਕੇ ਆਪ ਟੋਕਰੀ ਢਾਉਂਦਾ ਰਿਹਾ। ਗੁਰੂ ਅਰਜਨ ਦੇਵ ਸਾਹਿਬ ਨੇ ਆਖਿਆ ਜਿਸ ਦਾ ਅਸਥਾਨ, ਜਿਸ ਦਾ ਹਰੀ ਮੰਦਰ ਰੱਬ ਦਾ ਘਰ ਬਣ ਰਿਹਾ ਵਾ, ਉਹ ਅੱਜ ਆਪ ਆਪਣੇ ਅਸਥਾਨ ਦੀ ਸੇਵਾ ਕਰਨ ਵਾਸਤੇ ਆ ਗਿਆ। ਇਸ ਲਈ ਭਾਈ ਸਾਹਿਬ ਭਾਈ ਗੁਰਦਾਸ ਜੀ ਬਚਨ ਕਹਿ ਰਹੇ ਨੇ, ਪੂਰਨ ਤਾਲ ਖਟਾਇਆ ਅੰਮ੍ਰਿਤਸਰ ਵਿੱਚ ਜੋਤ ਜਗਾਵੇ। ਅੱਜ ਦੁਨੀਆਂ ਭਰ ਦੇ ਵਿੱਚ ਜਿੱਥੇ ਜਿੱਥੇ ਵੀ ਗੁਰੂ ਨਾਨਕ ਨਾਮ ਲੇਵਾ ਸਿੱਖ ਸਾਰੇ ਸੰਸਾਰ ਵਿੱਚ ਬੈਠਾ, ਉੱਥੇ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਦਰਸ਼ਨ ਇਸ਼ਨਾਨਾਂ ਦੀ ਮੰਗ ਵੀ ਕਰਦਾ ਹੈ, ਕਿਉਂਕਿ ਸਿੱਖ ਕੌਮ ਦਾ ਇੱਕ ਮਹਾਨ ਕੇਂਦਰੀ ਅਸਥਾਨ ਬਣ ਗਿਆ, ਸਿੱਖ ਕੌਮ ਦਾ ਪੰਥ ਖਾਲਸੇ ਦਾ ਇੱਕ ਮਹਾਨ ਤੁਰਾ ਬਣ ਗਿਆ ਸ੍ਰੀ ਅੰਮ੍ਰਿਤਸਰ ਸਾਹਿਬ। ਦੇਸ਼ ਪ੍ਰਦੇਸ਼ ਵਿੱਚ ਬੈਠਾ ਸਿੱਖ ਵੀ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਨਾਲ ਜੁੜਿਆ ਹੋਇਆ ਔਰ ਉਹਦੇ ਦਰਸ਼ਨ ਇਸ਼ਨਾਨਾਂ ਵਾਸਤੇ ਜਦੋਂ ਵੀ ਸਿੱਖ ਅਰਦਾਸ ਕਰਦਾ ਉਸ ਵੇਲੇ ਉੱਥੋਂ ਦੇ ਦਰਸ਼ਨਾਂ ਦੀ ਮੰਗ ਕਰਦਾ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿ ਰਹੇ ਨੇ, ਉਲਟਾ ਖੇਲ ਖਸਮ ਦਾ ਉਲਟੀ ਗੰਗ ਸਮੁੰਦਰ ਸਮਾਵੇ। ਗੰਗਾ ਦੀ ਬਾਕੀ ਨਦੀਆਂ ਦੀ ਦਲੀਲ ਦੇ ਕੇ ਗੱਲ ਗੁਰੂ ਰਾਮਦਾਸ ਪਾਤਸ਼ਾਹ ਜੀ ਦੀ ਕਰਦੇ ਨੇ। ਭਾਈ ਗੁਰਦਾਸ ਕਹਿਣ ਲੱਗੇ, ਖਸਮ ਦਾ ਪਰਮੇਸ਼ਰ ਦਾ ਉਲਟਾ ਕੌਤਕ ਹੋਇਆ। ਕਿਵੇਂ ਜੀ? ਕਹਿਣ ਲੱਗੇ, ਜਿਵੇਂ ਹੋਰ ਨਦੀਆਂ ਪੱਛਮ ਨੂੰ ਜਾ ਕੇ ਤੇ ਅਰਬ ਸਾਗਰ ਦੇ ਵਿੱਚ ਜਾ ਕੇ ਡਿੱਗਦੀਆਂ, ਕਿਉਂਕਿ ਸਭ ਨਦੀਆਂ ਦਰਿਆ ਸਮੁੰਦਰ ਦੇ ਵਿੱਚ ਹੀ ਜਾ ਕੇ ਪੈਂਦੇ ਨੇ, ਬਾਕੀ ਸਾਰੀਆਂ ਨਦੀਆਂ ਪੱਛਮ ਵਾਲੇ ਪਾਸੇ ਨੂੰ ਜਾਂਦੀਆਂ ਤੇ ਸਾਗਰ ਦੇ ਵਿੱਚ ਸਮੁੰਦਰ ਵਿੱਚ ਜਾ ਕੇ ਡਿੱਗਦੀਆਂ, ਪਰ ਜਿਹੜੀ ਗੰਗਾ ਉਹ ਨਦੀ ਉੱਤਰ ਵਾਲੇ ਪਾਸਿਓਂ ਪੂਰਬ ਵੱਲ ਨੂੰ ਉਲਟੀ ਹੋ ਕੇ ਬੰਗਾਲੇ ਸਮੁੰਦਰ ਵਿਖੇ ਜਾ ਕੇ ਡਿੱਗਦੀ ਹੈ ਬੰਗਾਲ 'ਚ। ਹੁਣ ਮੇਰੀ ਬੇਨਤੀ ਸੁਣਿਓ, ਉਲਟੀ ਗੰਗ ਸਮੁੰਦਰ ਸਮਾਵੇ ਦਾ ਮਤਲਬ ਕੀ ਹੈ? ਸ੍ਰੀ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜਿਨ੍ਹਾਂ ਨੇ ਹੁਣ ਗੁਰਤਾ ਗੱਦੀ ਬਖਸ਼ਿਸ਼ ਕਰਨੀ ਸੀ, ਸ੍ਰੀ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਦੇ ਆਪਣੇ ਪੁੱਤਰ ਮੋਹਨ ਤੇ ਮੋਹਰੀ ਹੋਰ ਕਈ ਬੰਦਗੀ ਭਗਤੀ ਵਾਲੇ ਵੀ ਭਾਵੇਂ ਹੋਣ, ਪਰੰਤੂ ਉਹ ਸਾਰੇ ਦੇ ਸਾਰੇ ਖਾਲੀ ਰਹਿ ਗਏ। ਇੱਕ ਜਵਾਈ ਜਿਨ੍ਹਾਂ ਦਾ ਪਹਿਲਾ ਨਾਮ ਭਾਈ ਜੇਠਾ ਸੀ, ਧੰਨ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਨੂੰ ਗੁਰਤਾ ਗੱਦੀ ਪ੍ਰਾਪਤ ਹੋਈ। ਇਹ ਕਦੇ ਕਿਸੇ ਨੇ ਨਹੀਂ ਸੀ ਸੋਚਿਆ ਕਿ ਇਸ ਘਰ ਦੀ ਮਾਣ ਵਡਿਆਈ ਤੇ ਸਾਰੇ ਦਾ ਸਾਰਾ ਸਤਿਕਾਰ ਅਦਬ ਇੱਕ ਜਵਾਈ ਵੀ ਪ੍ਰਾਪਤ ਕਰ ਸਕਦਾ ਹੈ। ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਨੇ ਉਹਨਾਂ ਦਾ ਹੱਕ ਜਾਣ ਕੇ, ਹੱਕ ਜਾਣ ਕੇ ਮਤਲਬ ਉਹਨਾਂ ਨੂੰ ਯੋਗ ਜਾਣ ਕੇ ਕਿ ਇਹ ਭਜਨ ਬੰਦਗੀ ਵਿੱਚ ਸੰਪੂਰਨ ਹੈ, ਇਸ ਲਈ ਭਾਈ ਜੇਠਾ ਧੰਨ ਗੁਰੂ ਰਾਮਦਾਸ ਬਣ ਕੇ ਗੁਰੂ ਨਾਨਕ ਦੀ ਗੁਰਤਾ ਗੱਦੀ ਦਾ ਚੌਥਾ ਪਾਤਸ਼ਾਹ ਬਣੇਗਾ। ਉਲਟੀ ਗੰਗ ਸਮੁੰਦਰ ਸਮਾਵੇ। ਜਿਸ ਦਿਨ ਮੱਥਾ ਟੇਕਿਆ ਸੀ ਨਾ ਗੁਰੂ ਅਮਰਦਾਸ ਮਹਾਰਾਜ ਨੇ ਗੁਰੂ ਰਾਮਦਾਸ ਸਾਹਿਬ ਨੂੰ ਗੁਰਤਾ ਗੱਦੀ ਦੇ ਕੇ ਖੜੇ ਹੋ ਕੇ ਆਖਿਆ ਸੀ ਗੁਰੂ ਅਮਰਦਾਸ ਨੇ, ਸੰਸਾਰ ਦੇ ਲੋਕੋ ਇਹ ਮਤ ਸਮਝਣਾ ਗੁਰੂ ਕੀ ਸਾਧ ਸੰਗਤ ਕਿ ਮੈਂ ਆਪਣੇ ਜਵਾਈ ਨੂੰ ਮੱਥਾ ਟੇਕਿਆ ਹੈ, ਨਹੀਂ ਅਸਲ ਵਿੱਚ ਮੈਂ ਗੁਰੂ ਰਾਮਦਾਸ ਦੀ ਕਮਾਈ ਨੂੰ ਮੱਥਾ ਟੇਕਿਆ, ਜਵਾਈ ਨੂੰ ਨਹੀਂ, ਅਸਲੀਅਤ ਇਹ ਮੈਂ ਗੁਰੂ ਨਾਨਕ ਦੀ ਜੋਤ ਨੂੰ ਮੱਥਾ ਟੇਕਿਆ। ਅੱਜ ਗੁਰੂ ਨਾਨਕ ਦੀ ਜੋਤ ਭਾਈ ਜੇਠੇ ਅਰਥਾਤ ਗੁਰੂ ਰਾਮਦਾਸ ਪਾਤਸ਼ਾਹ ਦੇ ਹਿਰਦੇ ਦੇ ਵਿੱਚ ਇਹਨਾਂ ਦੇ ਅੰਤਸ਼ਕਰਨ ਵਿੱਚ ਬਿਠਾ ਦਿੱਤੀ ਹੈ। ਜਿਨ੍ਹਾਂ ਵਾਸਤੇ ਆਪਾਂ ਬਚਨ ਬਾਣੀ ਚੋਂ ਪੜ੍ਹਦੇ ਹਾਂ, ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨ ਸਵਾਰਿਆ, ਪੂਰੀ ਹੋਈ ਕਰਾਮਾਤ ਆਪ ਸਿਰਜਣ ਹਾਰੇ ਤਾਰਿਆ, ਸਿੱਖੀ ਅਤੇ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ। ਇਹ ਉਲਟੀ ਗੰਗਾ ਭਾਵ ਜਵਾਈ ਨੇ ਇੱਥੋਂ ਤੱਕ ਪ੍ਰਾਪਤੀ ਕਰ ਲਈ ਕਿ ਸ੍ਰੀ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਨੇ ਧਰਤੀ ਤੇ ਸਿਰ ਰੱਖ ਪਰਿਕਰਮਾ ਕਰਕੇ ਨਮਸਕਾਰ ਕੀਤੀ। ਪਰ ਦਿੱਤਾ ਲਈਏ ਆਪਣਾ, ਆਣ ਦਿੱਤਾ ਕਛ ਹੱਥ ਨ ਆਵੇ। ਆਪਣਾ ਦਿੱਤਾ ਲਈਦਾ, ਬਿਨਾਂ ਦਿੱਤੇ ਕੁਛ ਨਹੀਂ ਹੱਥ ਆਉਂਦਾ। ਭਾਵ ਦਿੱਤਾ ਲਈਏ ਆਪਣਾ, ਆਣ ਦਿੱਤਾ ਕਿਸੇ ਹੱਥ ਨਾ ਆਵੇ। ਭਾਵ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਪੁੰਨ ਕਰਮ ਨੇ, ਸ੍ਰੀ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਕਮਾਈ ਹੈ। ਸ੍ਰੀ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਕੋਲ ਐਸੇ ਸੰਸਕਾਰ ਨੇ ਕਿ ਉਹ ਸਾਰਿਆਂ ਤੋਂ ਮੂਹਰੇ ਨੇ ਜਦੋਂ ਗੁਰਤਾ ਗੱਦੀ ਦੇਣੀ। ਰਾਮਦਾਸ ਸੋਢੀ ਤਿਲਕ ਦੀ ਆ, ਗੁਰ ਸ਼ਬਦ ਸੱਚ ਨਿਸ਼ਾਨ ਜੀ। ਸਤਿਗੁਰ ਪੁਰਖ ਜੇ ਬੋਲਿਆ, ਗੁਰਸਿੱਖਾਂ ਮਨ ਲਈ ਰਜਾਏ ਜੀਓ, ਮੋਹਰੀ ਪੁੱਤ ਸਨਮੁਖ ਹੋਇਆ, ਰਾਮਦਾਸੈ ਪੈਰੀ ਪਾਏ ਜੀ। ਸਭ ਪਵੇ ਪੈਰੀ ਗੁਰੂ ਕੇਰੀ, ਜਿੱਥੇ ਗੁਰੂ ਆਪ ਰੱਖਿਆ। ਗੁਰੂ ਅਮਰਦਾਸ ਮਹਾਰਾਜ ਨੇ ਆਪਾ ਗੁਰੂ ਰਾਮਦਾਸ ਦੇ ਅੰਦਰ ਰੱਖ ਦਿੱਤਾ। ਸਭ ਪਵੇ ਪੈਰੀ ਗੁਰੂ ਕੇਰੀ, ਜਿੱਥੇ ਗੁਰੂ ਆਪ ਰੱਖਿਆ, ਕੋਈ ਕਰ ਬਖੀਲੀ ਨਿਵੇ ਨਾਹੀਂ, ਫਿਰ ਸਤਿਗੁਰੂ ਆਣ ਨਿਵਾਇਆ। ਇਸ ਲਈ ਦਿੱਤਾ ਲਈਏ ਆਪਣਾ, ਆਣ ਦਿੱਤਾ ਕਿਸੇ ਹੱਥ ਨਾ ਆਵੇ। ਫਿਰ ਆਈ ਘਰ ਅਰਜਣੇ, ਪੁੱਤ ਸੰਸਾਰੀ ਗੁਰੂ ਕਹਾਵੇ। ਫਿਰ ਇਹੀਓ ਗੁਰਗੱਦੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਸ ਆਈ। ਸੰਸਾਰੀ ਪੁੱਤ ਹੈ ਜਿਹੜਾ, ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਪੁੱਤਰ ਨੇ ਸ੍ਰੀ ਗੁਰੂ ਅਰਜਨ ਦੇਵ ਸਾਹਿਬ, ਜਿਹੜੇ ਤਿੰਨਾਂ ਪੁੱਤਰਾਂ ਵਿੱਚੋਂ ਸਾਰਿਆਂ ਨਾਲੋਂ ਛੋਟੇ ਹੈ। ਵੱਡਾ ਪ੍ਰਿਥੀ ਚੰਦ, ਫਿਰ ਮਹਾਂਦੇਵ, ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸਾਰਿਆਂ ਨਾਲੋਂ ਛੋਟੇ ਨੇ। ਕਹਿੰਦੇ ਸੰਸਾਰੀ ਪੁੱਤ ਫਿਰ ਗੁਰੂ ਕਹਾਇਆ, ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ। ਤਤ ਵਿਚਾਰ ਯਹ ਮਥੁਰਾ, ਜਗ ਤਾਰਨ ਕੋ ਅਵਤਾਰ ਬਣਾਇਓ, ਜਪਿਓ ਜਿਨ ਅਰਜੁਨ ਦੇਵ ਗੁਰੂ, ਫਿਰ ਸੰਕਟ ਜੋਨ ਗਰਭ ਨਾ ਆਇਓ। ਫਿਰ ਆਈ ਘਰ ਅਰਜਨ ਹੈ, ਹੁਣ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਘਰ ਗੁਰਤਾ ਗੱਦੀ ਆ ਗਈ। ਭਾਵ ਉਹਨਾਂ ਨੂੰ ਗੁਰਿਆਈ ਪ੍ਰਾਪਤ ਹੋ ਗਈ, ਪੰਚਮ ਪਾਤਸ਼ਾਹ ਬਣ ਗਏ। ਧੰਨ ਮਥੁਰਾ ਕਛ ਭੇਦ ਨਹੀਂ, ਗੁਰ ਅਰਜੁਨ ਪ੍ਰਤੱਖ ਹਰ। ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਦੇ ਸਤਿਕਾਰਯੋਗ ਮਾਤਾ ਜੀ, ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਦੇ ਮਹਿਲ ਉਹਨਾਂ ਦੇ ਘਰੋਂ, ਸਤਿਕਾਰਯੋਗ ਬੀਬੀ ਭਾਨੀ ਜੀ ਜਿਨ੍ਹਾਂ ਨੇ ਵਚਨ ਕੀਤਾ ਸੀ ਸੇਵਾ ਭਗਤੀ ਬੰਦਗੀ ਕਰਕੇ, ਹੁਣ ਬੰਦਗੀ ਭਗਤੀ ਨਾਮ ਸਿਮਰਨ ਪ੍ਰਭੂ ਚਰਨਾਂ ਵਿੱਚ ਜੁੜਨਾ, ਇਹ ਹੁਣ ਆਪਣੀ ਔਲਾਦ ਵਿੱਚ ਮੈਂ ਪੈਦਾ ਕਰਾਂਗੀ। ਆਪਣੀ ਔਲਾਦ, ਆਪਣੇ ਕੁੱਲ ਅੰਸ਼ ਬੰਸ ਵਿੱਚ ਇਹ ਸਾਰੇ ਦੇ ਸਾਰੇ ਗੁਣ ਪੈਦਾ ਕਰਾਂਗੀ। ਹੁਣ ਇਹ ਜਿਹੜਾ ਸਿੰਘਾਸਨ ਤੇ ਗੁਰਤਾ ਗੱਦੀ ਹੈ, ਇਹ ਹੁਣ ਬਾਹਰ ਨਹੀਂ ਜਾਣ ਦਿਆਂਗੇ, ਘਰ ਦੇ ਵਿੱਚੋਂ ਹੀ ਯੋਗਤਾ ਪ੍ਰਾਪਤ ਕਰਾਂਗੇ। ਬਚਨ ਆਏ, ਜਾਨ ਨਾ ਦੇਸਾਂ ਸੋਢੀਓ, ਹੋਰਸ ਅਜਰ ਨਾ ਜਰਿਆ ਜਾਵੇ। ਸੋਢੀਓ, ਮੈਂ ਗੱਦੀ ਜਾਨ ਨਹੀਂ ਦੇਵਾਂਗੀ। ਭਾਵੇਂ ਇਸ ਕੁੱਲ ਵਿੱਚੋਂ ਇਹ ਵੱਡੀ ਅਜ਼ਾਰ ਚੀਜ਼ ਹੈ, ਇਸ ਦਾ ਜਰਨਾ ਹੋਰਥੇ ਨਹੀਂ ਹੋਊਗਾ। ਭਾਵ ਘਰ ਦੇ ਵਿੱਚੋਂ ਹੀ ਅਸੀਂ ਹੁਣ ਬੰਦਗੀ ਭਗਤੀ ਕਰਕੇ, ਐਸੀ ਕੁੱਲ ਕਿੰਨੀ ਬੰਦਗੀ ਹੋਊਗੀ ਬੀਬੀ ਭਾਨੀ ਜੀ। ਗੁਰੂ ਰਾਮਦਾਸ ਪਾਤਸ਼ਾਹ ਜੀ ਸਾਰੀ ਕੋਲਿਆ, ਫਿਰ ਗੁਰੂ ਰਾਮਦਾਸ ਮਹਾਰਾਜ ਬੀਬੀ ਭਾਨੀ ਜੀ ਦੀ ਕੋਲਿਆ ਅੰਸ਼ ਬੰਸ ਅੱਗੇ, ਜੋ ਗੁਰਤਾ ਗੱਦੀ ਪ੍ਰਾਪਤ ਕਰਦੇ ਰਹੇ। ਇਸ ਲਈ ਬੀਬੀ ਭਾਨੀ ਜੀ ਨੇ ਆਖਿਆ, ਹੁਣ ਇਹ ਵਡਿਆਈ ਇਸੇ ਘਰ ਵਿੱਚ ਰਹੇਗੀ। ਘਰ ਹੀ ਕੀ ਵੱਥ, ਘਰੇ ਰਹਾਵੇ। ਘਰ ਦੀ ਚੀਜ਼ ਘਰ ਦੇ ਵਿੱਚ ਹੀ ਰਹੇਗੀ। ਭਾਵ ਹੁਣ ਇੱਥੇ ਹੀ ਲਾਇਕ ਔਲਾਦ ਪੁੱਤ ਪੋਤੇ ਪੈਦਾ ਹੋਣਗੇ, ਜਿਹੜੇ ਇਸ ਘਰ ਵਿੱਚ ਭਜਨ ਬੰਦਗੀ ਕਰਕੇ ਤੇ ਘਾਲਣਾ ਘਾਲ ਕੇ ਮਿਹਨਤ ਮੁਸ਼ਕਤ ਕਰਕੇ ਨਾਮ ਸਿਮਰਨ ਦੇ ਵਿੱਚ ਜੁੜਨਗੇ, ਔਰ ਗੁਰਤਾ ਗੱਦੀ ਤੇ ਬਿਰਾਜਮਾਨ ਹੋ ਕੇ ਸੰਸਾਰ ਦੇ ਲੋਕਾਂ ਨੂੰ, ਦੁਨੀਆਂ ਦੇ ਲੋਕਾਂ ਨੂੰ ਤੇ ਗੁਰੂ ਦੀਆਂ ਸੰਗਤਾਂ ਨੂੰ, ਜਗਤ ਨੂੰ ਨਾਮ ਸਿਮਰਨ ਭਜਨ ਬੰਦਗੀ ਨਾਲ ਜੋੜ ਕੇ ਗੁਰੂ ਨਾਨਕ ਦਾ ਚਲਾਇਆ ਧਰਮ, ਉਹਦਾ ਪ੍ਰਚਾਰ ਤੇ ਪ੍ਰਸਾਰ ਹੁਣ ਆਉਣ ਵਾਲੇ ਸਮੇਂ ਵਿੱਚ ਮੇਰੀ ਕੁੱਲ ਕਰੇਗੀ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਅਗਲੀ 48ਵੀਂ ਪੌੜੀ ਵਿੱਚ, ਜੋ ਪਹਿਲੀ ਵਾਰ ਦੀ 48ਵੀਂ ਪੌੜੀ ਹੈ, ਸ੍ਰੀ ਗੁਰੂ ਹਰਗੋਬਿੰਦ ਸਾਹਿਬ ਪੰਜਵੇਂ ਪਾਤਸ਼ਾਹ ਤੋਂ ਬਾਅਦ ਹੁਣ ਛੇਵੇਂ ਪਾਤਸ਼ਾਹ ਜੀ ਦੀ ਵਡਿਆਈ ਕਿਵੇਂ ਕਰਦੇ ਹਨ, ਬਚਨ ਕਹਿ ਰਹੇ ਨੇ। ਪੰਜ ਪਿਆਲੇ ਪੰਜ ਪੀਰ, ਛਠਮ ਪੀਰ ਬੈਠਾ ਗੁਰ ਭਾਰੀ, ਅਰਜਨ ਕਾਇਆ ਪਲਟ ਕੈ ਮੂਰਤ ਹਰ ਗੋਬਿੰਦ ਸਵਾਰੀ, ਚੱਲੀ ਪੀੜੀ ਸੋਡੀਆਂ ਰੂਪ ਦਿਖਾਵਣ ਵਾਰੋ ਵਾਰੀ, ਦਲ ਭੰਜਨ ਗੁਰ ਸੂਰਮਾ ਵੱਡ ਜੋਧਾ ਬਹੁ ਪਰ ਉਪਕਾਰੀ, ਪੁੱਛਣ ਸਿੱਖ ਅਰਦਾਸ ਕਰ ਛੇ ਮਹਿਲਾਂ ਤੱਕ ਦਰਸ ਨਿਹਾਰੀ, ਅਗਮ ਅਗੋਚਰ ਸਤਿਗੁਰੂ ਬੋਲੇ ਮੁਖ ਤੇ ਸੁਣੋ ਸੰਸਾਰੀ, ਕਲਯੁਗ ਪੀੜੀ ਸੋਡੀਆਂ ਨਿਹਚਲ ਨੀਮ ਉਸਾਰ ਖਲਾਰੀ, ਜੁਗ ਜੁਗ ਸਤਿਗੁਰ ਧਰੇ ਅਵਤਾਰੀ, ਜੁਗ ਜੁਗ ਸਤਿਗੁਰ ਧਰੇ ਅਵਤਾਰੀ। ਪੰਜ ਪਿਆਲੇ ਪੰਜ ਪੀਰ, ਛਠਮ ਪੀਰ ਬੈਠਾ ਗੁਰਪਾਰੀ, ਪੰਜ ਪਿਆਲੇ ਤੇ ਪੰਜ ਹੀ ਪੀਰ। ਪੰਜ ਪੀਰ ਭਾਵ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਤੋਂ ਪਹਿਲਾਂ ਇਸ ਗੁਰਤਾ ਗੱਦੀ ਉੱਤੇ, ਗੁਰੂ ਨਾਨਕ ਦੇਵ ਸਾਹਿਬ ਦੀ ਗੁਰ ਗੱਦੀ ਤੇ ਪੰਜ ਗੁਰੂ ਸਾਹਿਬਾਨ ਹੋਏ, ਜਿਨ੍ਹਾਂ ਨੂੰ ਪੰਜ ਪੀਰ, ਪੰਜ ਮੁਰਸ਼ਦ, ਪੰਜ ਗੁਰੂ ਆਖਿਆ। ਕਿਹੜੇ ਨੇ ਪੰਜ ਪੀਰ? ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ, ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਸ਼ਹਿਨਸ਼ਾਹ, ਗੁਰੂ ਅਮਰਦਾਸ ਸਤਿਗੁਰੂ ਪਾਤਸ਼ਾਹ, ਧੰਨ ਗੁਰੂ ਰਾਮਦਾਸ ਦਾਤਾਰ ਸਤਿਗੁਰੂ, ਅਤੇ ਸ੍ਰੀ ਗੁਰੂ ਅਰਜਨ ਦੇਵ ਸਾਹਿਬ। ਕਹਿਣ ਲੱਗੇ ਪੰਜ ਪੀਰ ਤੇ ਪੰਜ ਪਿਆਲੇ ਇਹਨਾਂ ਨੇ ਪੀਤੇ। ਕਾਹਦੇ ਪੰਜ ਪਿਆਲੇ? ਸਤ, ਸੰਤੋਖ, ਦਇਆ, ਧਰਮ, ਧੀਰਜ ਦੇ ਇਹਨਾਂ ਨੇ ਪਿਆਲੇ ਪੀਤੇ, ਭਾਵ ਨਾਮ ਸਿਮਰਨ ਤੇ ਸਤੋ ਗੁਣ ਦਾ ਅਭਿਆਸ ਕੀਤਾ ਇਹਨਾਂ ਨੇ। ਛਠਮ ਪੀਰ ਬੈਠਾ ਗੁਰਪਾਰੀ, ਹੁਣ ਛੇਵਾਂ ਪੀਰ, ਮੀਰੀ ਪੀਰੀ ਦਾ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਭਾਰੀ ਗੁਰੂ ਹੋ ਕੇ ਗੁਰਤਾ ਗੱਦੀ ਤੇ ਬੈਠੇ। ਭਾਰੀ ਗੁਰੂ ਹੋ ਕੇ ਭਾਵ ਦੇਗ ਅਤੇ ਤੇਗ ਦੀਆਂ, ਮੀਰੀ ਅਤੇ ਪੀਰੀ ਦੀਆਂ, ਭਗਤੀ ਅਤੇ ਸ਼ਕਤੀ ਦੀਆਂ, ਸ਼ਾਂਤ ਰਾਤ ਤੇ ਵੀਰ ਰਸ ਦੀਆਂ ਦੋ ਕਿਰਪਾਨਾਂ ਉਹਨਾਂ ਨੇ ਪਹਿਨੀਆਂ। ਮਾਫ਼ ਕਰਿਓ, ਇਹਨਾਂ ਨੂੰ ਵੱਖ ਵੱਖ ਨਾ ਸਮਝਣਾ, ਕੇਵਲ ਬੇਨਤੀ ਕਰ ਰਿਹਾ। ਮੀਰੀ ਪੀਰੀ ਦੀਆਂ ਆਪਾਂ ਦੋ ਕਿਰਪਾਨਾਂ ਆਖਦੇ ਹਾਂ, ਸਤਿਗੁਰੂ ਪਾਤਸ਼ਾਹ ਜੀ ਨੇ ਪਹਿਨੀਆਂ। ਇਹਦਾ ਭਾਵ ਸੀ, ਇਹ ਜਿਹੜਾ ਧਰਮ ਆ ਇਹ ਦੇਗ ਚਲਾਉਣ ਵਾਲਿਆਂ ਦਾ ਧਰਮ ਆ, ਤੇਗ ਵਾਹੁਣ ਵਾਲਿਆਂ ਦਾ ਧਰਮ ਆ, ਇਹ ਸ਼ਾਂਤ ਰਸ ਵਾਲਿਆਂ ਦਾ ਧਰਮ ਹੈ, ਇਹ ਵੀਰ ਰਸ ਵਾਲਿਆਂ ਦਾ ਧਰਮ ਹੈ, ਇਹ ਮੀਰੀ ਵਾਲਿਆਂ ਦਾ ਧਰਮ ਹੈ, ਇਹ ਪੀਰੀ ਵਾਲਿਆਂ ਦਾ ਧਰਮ ਹੈ, ਇਹ ਸੰਤਾਂ ਦੀ ਕੌਮ ਹੈ, ਇਹ ਸਿਪਾਹੀਆਂ ਦੀ ਕੌਮ ਹੈ। ਇਸ ਲਈ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਛਠਮ ਪੀਰ ਬੈਠਾ ਗੁਰਪਾਰੀ, ਸਤਿਗੁਰੂ ਪਾਤਸ਼ਾਹ ਜੀ ਨੇ ਇਹ ਦੋ ਮੀਰੀ ਪੀਰੀ ਦੀਆਂ ਕਿਰਪਾਨਾਂ ਜੋ ਪਹਿਨੀਆਂ, ਇਹ ਦੇਗ ਅਤੇ ਤੇਗ ਦੀਆਂ ਸੂਚਕ ਸਨ, ਇਹ ਸ਼ਾਂਤ ਰਸ ਤੇ ਵੀਰ ਰਸ ਦੀਆਂ ਸੂਚਕ ਸਨ, ਇਹ ਮੀਰੀ ਅਤੇ ਪੀਰੀ ਦੀਆਂ ਸੂਚਕ ਸਨ, ਔਰ ਧਿਆਨ ਰੱਖਿਓ ਇਹ ਸੰਤ ਅਤੇ ਸਿਪਾਹੀ ਦੀਆਂ ਸੂਚਕ ਸਨ, ਜੋ ਸਤਿਗੁਰੂ ਪਾਤਸ਼ਾਹ ਭਾਰੀ ਗੁਰੂ ਹੋ ਕੇ ਛੇਵਾਂ ਪਾਤਸ਼ਾਹ ਸਿੰਘਾਸਨ ਤੇ ਬਿਰਾਜਮਾਨ ਹੋਏ। ਅਰਜਨ ਕਾਇਆ ਪਲਟ ਕੈ ਮੂਰਤ ਹਰ ਗੋਬਿੰਦ ਸਵਾਰੀ, ਗੁਰੂ ਅਰਜਨ ਦੇਵ ਜੀ ਨੇ ਹੀ ਆਪਣੀ ਕਾਇਆ ਪਲਟ ਕੇ, ਸਰੀਰ ਬਦਲ ਕੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੀ ਮੂਰਤ ਬਣਾਈ, ਭਾਵ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਵਿੱਚ ਗੁਰੂ ਨਾਨਕ ਦੇਵ ਸਾਹਿਬ ਦੀ ਜੋਤ ਨੂੰ ਟਿਕਾਉਣਾ ਕੀਤਾ। ਚੱਲੀ ਪੀੜੀ ਸੋਢੀਆਂ ਰੂਪ ਦਿਖਾਵਣ ਵਾਰੋ ਵਾਰੀ, ਹੁਣ ਸੋਢੀਆਂ ਦੀ ਪੀੜੀ ਅੱਗੋਂ ਤੁਰ ਪਈ, ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੀ ਪੀੜੀ ਅੱਗੇ ਚੱਲ ਪਈ, ਵਾਰੋ ਵਾਰੀ ਆਪਣਾ ਰੂਪ ਹੁਣ ਦਿਖਾਉਣ ਲੱਗੇ ਗੁਰਤਾ ਗੱਦੀ ਤੇ ਬਿਰਾਜਮਾਨ ਹੋ ਕੇ। ਦਲ ਭੰਜਨ ਗੁਰ ਸੂਰਮਾ ਵੱਡ ਜੋਧਾ ਬਹੁ ਪਾਰੇ ਉਪਕਾਰੀ, ਕੈਸੇ ਹਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ? ਇਹ ਵੀਰ ਗੁਰੂ ਹੈ, ਦਲਾਂ ਦੇ ਦਲ ਦੁਸ਼ਮਣ ਦੇ ਚੜ ਕੇ ਆ ਜਾਣ, ਉਹਨਾਂ ਸਾਰਿਆਂ ਦਾ ਨਾਸ਼ ਕਰ ਦੇਣ ਵਾਲਾ ਹੈ, ਇਹ ਗੁਰੂ ਹੈ, ਸੂਰਮਾ ਬੜਾ ਵੱਡਾ ਯੋਧਾ ਹੈ ਤੇ ਪਰਉਪਕਾਰੀ ਹੈ। ਧਿਆਨ ਰੱਖਣਾ, ਹੁਣ ਪਰਉਪਕਾਰੀ ਵੀ ਹੋਵੇ, ਯੋਧਾ ਵੀ ਹੋਵੇ, ਸੂਰਮਾ ਵੀ ਹੋਵੇ, ਗੁਰੂ ਵੀ ਹੋਵੇ, ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ। ਕਵੀ ਤੁਲਸੀਦਾਸ ਵਰਗਿਆਂ ਨੇ ਪਤਾ ਕੀ ਬਚਨ ਆਖੇ ਸੀ? ਉਹ ਕਹਿੰਦੇ ਜਨਮ ਦੇਣ ਵਾਲੀ ਏ ਮਾਂ, ਜਾਂ ਤੇ ਕਿਸੇ ਸੰਤ ਨੂੰ ਜਨਮ ਦੇ, ਭਾਵ ਕੇ ਭਗਤ ਨੂੰ ਜਨਮ ਦੇ, ਜਾਂ ਕਿਸੇ ਦਾਨੀ ਨੂੰ ਜਨਮ ਦੇ, ਜਾਂ ਕਿਸੇ ਸੂਰਮੇ ਨੂੰ ਜਨਮ ਦੇ, ਇਹਨਾਂ ਤਿੰਨਾਂ ਚੋਂ ਕਿਸੇ ਨੂੰ ਜਨਮ ਦੇਈ, ਨਹੀਂ ਤਾਂ ਵਾਂਝੀ ਰਹਿ ਜਾ, ਭਾਵ ਜਿਹੜਾ ਤੇਰੀ ਕੁੱਖ ਤੋਂ ਪੈਦਾ ਹੋਵੇ ਜਨਮ ਦੇਣ ਵਾਲੀ ਏ ਮਾਂ, ਹੇ ਔਰਤ, ਜਾਂ ਤੇ ਕਿਸੇ ਭਗਤ ਨੂੰ ਜਨਮ ਦੇ, ਜਾਂ ਕਿਸੇ ਸੂਰਮੇ ਨੂੰ ਜਨਮ ਦੇ, ਜਾਂ ਕਿਸੇ ਦਾਨੀ ਨੂੰ ਜਨਮ ਦੇ, ਤਿੰਨਾਂ ਤੋਂ ਬਿਨਾਂ ਕੋਈ ਹੋਰ ਪੈਦਾ ਨਾ ਕਰੇ। ਪਰ ਉਹ ਤੁਲਸੀਦਾਸ ਕੀ ਜਾਣੇ ਕਿ ਗੁਰੂ ਨਾਨਕ ਦੇ ਘਰ ਵਿੱਚ ਐਸੇ ਐਸੇ ਵੀ ਪੈਦਾ ਹੋਣੇ ਜਿਨ੍ਹਾਂ 'ਚ ਸਾਰੇ ਹੀ ਗੁਣ ਹੋਣਗੇ। ਉਹ ਤਾਂ ਕਹਿੰਦਾ ਨਾ, ਇੱਕ ਪੈਦਾ ਕਰ, ਜਾਂ ਭਗਤ ਜਾਂ ਦਾਨੀ ਜਾਂ ਸੂਰਮਾ। ਸਤਿਗੁਰੂ ਕੈਸੇ ਨੇ, ਹੁਣ ਬਚਨ ਸੁਣਿਓ, ਉਹਦੇ ਵੀ ਆਪ ਨਾਲ ਬਚਨ ਸਾਂਝੇ ਕਰਦੇ ਹਾਂ। ਤੁਲਸੀਦਾਸ ਦੇ ਬੋਲੇ, ਜਨਨੀ ਜਣੇ ਤਾਂ ਭਗਤ ਜਾਣ, ਕਹਿ ਦਾਤਾ ਕਹਿ ਸੂਰ, ਨਾਹੀਂ ਤਾਂ ਜਨਨੀ ਬਾਂਝ ਰਹੇ ਕਾਹੇ ਗਵਾਵੇ ਨੂਰ। ਗੁਰੂ ਨਾਨਕ ਦੇ ਘਰ 'ਚ ਕੀ, ਛੇਵੇਂ ਪਾਤਸ਼ਾਹ ਦਾ ਇਤਿਹਾਸ ਪੜ੍ਹੋ, ਦਸਵੇਂ ਪਾਤਸ਼ਾਹ ਦਾ ਇਤਿਹਾਸ ਪੜ੍ਹੋ। ਸਾਧ ਸੰਗਤ, ਐਸੇ ਐਸੇ ਮੇਰੇ ਸਤਿਗੁਰੂ ਦੀਨ ਦਿਆਲ ਜਿਹੜੇ ਸੰਤ ਵੀ, ਭਗਤ ਵੀ, ਦਾਨੀ ਵੀ, ਸੂਰਮੇ ਵੀ, ਯੋਧੇ ਵੀ, ਸਤਿਗੁਰੂ ਵੀ, ਪਰਉਪਕਾਰੀ ਵੀ, ਸੰਤ ਵੀ, ਸਿਪਾਹੀ ਵੀ, ਦੇਗ ਵੀ ਚਲਾਉਣ ਵਾਲੇ, ਤੇਗ ਵੀ ਵਾਹੁਣ ਵਾਲੇ, ਪਰਉਪਕਾਰ ਵੀ ਕਰਨ ਵਾਲੇ, ਸ਼ਾਂਤ ਰਸ ਵੀ, ਵੀਰ ਰਸ ਵੀ, ਦਲ ਭੰਜਨ ਗੁਰ ਸੂਰਮਾ ਵੱਡ ਜੋਧਾ ਬੋ ਪਰੇ ਉਪਕਾਰੀ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਵਡਿਆਈ ਦੇ ਵਿੱਚ ਭਾਈ ਸਾਹਿਬ ਭਾਈ ਗੁਰਦਾਸ ਜੀ ਬਚਨ ਵਰਤ ਰਹੇ, ਪੁੱਛਣ ਸਿੱਖ ਅਰਦਾਸ ਕਰ, ਛੇ ਮਹਿਲਾਂ ਤੱਕ ਦਰਸ ਨਿਹਾਰੀ। ਸਿੱਖ ਅਰਦਾਸ ਕਰਕੇ ਹੁਣ ਪੁੱਛਦੇ ਕਿਹਨੂੰ, ਛੇਵੇਂ ਪਾਤਸ਼ਾਹ। ਸਿੱਖਾਂ ਅਰਦਾਸ ਕੀਤੀ ਭਾਵ ਬੇਨਤੀ ਕੀਤੀ, ਪੁੱਛਣ ਲੱਗੇ, ਹੇ ਦੀਨ ਦਿਆਲ, ਮੇਰੀ ਪੀਰੀ ਦੇ ਅਦਾਤਿਆ ਇੱਕ ਬੇਨਤੀ ਹੈ। ਪਾਤਸ਼ਾਹ ਕਹਿੰਦੇ, ਪੁੱਛੋ ਕੀ ਬਚਨ ਪੁੱਛਣਾ, ਕੀ ਬੇਨਤੀ ਹੈ? ਕਹਿੰਦੇ, ਛੇ ਮਹਿਲਾਂ ਤੱਕ ਤਾਂ ਦਰਸ਼ਨ ਹੋ ਗਏ ਆ, ਛੇ ਮਹਿਲਾਂ ਤੱਕ ਭਾਵ ਛੇਵੀਂ ਪਾਤਸ਼ਾਹੀ ਤੱਕ ਅਸੀਂ ਦਰਸ਼ਨ ਦੀਦਾਰ ਕੀਤੇ ਨੇ, ਅੱਗੇ ਹੁਣ ਕਿਸ ਤਰ੍ਹਾਂ ਗੁਰਤਾ ਗੱਦੀ ਚੱਲੇਗੀ, ਇਹ ਮਹਾਰਾਜ ਕਿਰਪਾ ਕਰਕੇ ਸਾਨੂੰ ਦੱਸਣਾ ਕਰੋ। ਅਗਮ ਅਗੋਚਰ ਸਤਿਗੁਰੂ ਬੋਲੇ ਮੁਖ ਤੇ ਸੁਣੋ ਸੰਸਾਰੀ। ਅਗਮ ਅਗੋਚਰ ਸਤਿਗੁਰੂ, ਅਗਮ ਦਾ ਅਰਥ ਹੁੰਦਾ ਜਿਸ ਤੱਕ ਪਹੁੰਚਣਾ ਬੜਾ ਕਠਿਨ ਹੈ, ਅਗੋਚਰ ਇਸ ਦਾ ਭਾਵ ਹੈ ਜਿਸ ਤੱਕ ਸਾਡੇ ਗਿਆਨ ਇੰਦਰੀਆਂ ਕਰਮ ਇੰਦਰੀਆਂ ਦੀ ਪਹੁੰਚ ਨਹੀਂ ਹੋ ਸਕਦੀ, ਜੋ ਮਨ ਬਾਣੀ ਤੋਂ ਬੋਲਾਂ ਤੋਂ ਭਰੇ ਹੈ ਸਾਡੇ ਹੱਥ। ਐਸੇ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬੜੇ ਪਿਆਰੇ ਬਚਨ ਬੋਲੇ, ਬੋਲੇ ਮੁਖ ਤੇ ਸੁਣੋ ਸੰਸਾਰੀ, ਰਸਨਾ ਤੋਂ ਬੋਲੇ ਤੇ ਕਹਿੰਦੇ ਸੰਸਾਰੀਓ ਸੁਣੋ ਸਾਡੇ ਬਚਨ। ਫਿਰ ਕਲਯੁਗ ਪੀੜੀ ਸੋਢੀਆਂ ਨਿਹਚਲ ਨੀਮ ਉਸਾਰ ਖਲਾਰੀ। ਕਲਯੁਗ ਦੇ ਵਿੱਚ ਇਹ ਸੰਸਾਰ ਜਗਤ ਵਿੱਚ ਸੋਢੀਆਂ ਦੀ ਪੀੜੀ ਇਹ ਜਿਹੜੀ ਨੀਮ ਹੈ ਅਟਲ ਉਸਾਰ ਕੇ ਖੜੀ ਕਰ ਦਿੱਤੀ ਹੈ, ਭਾਵ ਹੁਣ ਇਹ ਸਿੰਘਾਸਨ ਜਿਹੜਾ ਇਸੇ ਤਰ੍ਹਾਂ ਅੱਗੇ ਇਸ ਕੁੱਲ ਦੇ ਵਿੱਚ ਚੱਲਦਾ ਰਹੇਗਾ। ਜੋ ਸਿੱਖਾਂ ਨੇ ਪੁੱਛਿਆ, ਮਹਾਰਾਜ ਅੱਗਿਓਂ ਦੱਸੋ, ਛੇਵੇਂ ਪਾਤਸ਼ਾਹ ਤੋਂ, ਛੇਵੀਂ ਗੱਦੀ ਤੋਂ ਬਾਅਦ, ਤੇ ਸਤਿਗੁਰ ਨੇ ਬਚਨ ਪਤਾ ਕੀ ਵਰਤੇ ਜੀ, ਯੁਗ ਯੁਗ ਸਤਿਗੁਰ ਧਰੇ ਅਵਤਾਰੀ। ਯੁਗ ਦਾ ਅੱਖਰੀ ਅਰਥ ਦੋ ਵੀ ਹੁੰਦਾ ਹੈ, ਵਿਦਵਾਨਾਂ ਨੇ ਇਹਦੇ ਅਰਥ ਕੀਤੇ ਯੁਗ ਯੁਗ ਸਤਿਗੁਰ ਧਰੇ ਅਵਤਾਰੀ, ਕਹਿੰਦੇ ਕਿ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਯੁਗ ਯੁਗ ਦੋ ਤੇ ਦੋ ਚਾਰ ਚਾਰ ਸਤਿਗੁਰੂ ਪਾਤਸ਼ਾਹ ਆਉਣ ਵਾਲੇ ਸਮੇਂ ਵਿੱਚ ਇਸ ਸਰੀਰਕ ਜਾਮੇ ਦੇ ਵਿੱਚ ਹੋਰ ਹੋਣਗੇ। ਸਰੀਰਕ ਜਾਮੇ ਤੋਂ ਬਾਅਦ ਫਿਰ ਸ਼ਬਦ ਗੁਰੂ ਪ੍ਰਤੱਖ ਰੂਪ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੋ ਅੱਜ ਆਪਾਂ ਸਤਿਗੁਰੂ ਕਹਿੰਦੇ ਹਾਂ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਸ਼ਾਰਾ ਕਰ ਦਿੱਤਾ ਭਵਿੱਖ ਦੇ ਬਚਨ, ਯੁਗ ਯੁਗ ਸਤਿਗੁਰ ਧਰੇ ਅਵਤਾਰੀ, ਭਾਵ ਹੋਰ ਅਵਤਾਰ ਯੁਗ ਯੁਗ ਦੋ ਦੁਣੀ ਚਾਰ ਸਤਿਗੁਰੂ ਧਾਰਨ ਕਰਨਗੇ। ਗੁਰੂ ਜੀ ਨੇ ਭਵਿੱਖਤ ਵਾਕ ਕੀਤੀ, ਇਹ ਸੰਸਾਰੀਓ ਸੁਣੋ, ਅੱਗੇ ਗੁਰੂ ਹਰ ਰਾਏ, ਗੁਰੂ ਹਰਕ੍ਰਿਸ਼ਨ, ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਗੁਰੂ ਨਾਨਕ ਜੀ ਦੀ ਜੋਤ ਸਰੂਪ ਹੋ ਕੇ ਸੰਸਾਰ ਜਗਤ ਵਿੱਚ ਵਿਚਰਨਗੇ। ਸਤਿਗੁਰੂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦਾ ਕੌਣ ਭੇਤ ਉਹਨਾਂ ਦਾ ਜਾਣ ਸਕਦਾ, ਅੰਤਰਜਾਮੀ ਸਤਿਗੁਰੂ, ਪਤਾ ਹੈ ਉਹਨਾਂ ਨੂੰ ਆਉਣ ਵਾਲੇ ਸਮੇਂ ਦਾ, ਕਿਉਂਕਿ ਨਾਨਕ ਸਾਧ ਪ੍ਰਭ ਭੇਦ ਨਾ ਪਾਈ। ਇਸ ਲਈ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਆਉਣ ਵਾਲੇ ਸਮੇਂ ਵਾਸਤੇ ਵੀ ਬਚਨ ਕਹਿ ਦਿੱਤੇ ਹਨ। ਪਹਿਲੀ ਵਾਰ ਦੀ 49ਵੀਂ ਪੌੜੀ, 49 ਨੰਬਰ ਵਾਲੀ ਪੌੜੀ, ਔਰ ਪਹਿਲੀ ਵਾਰ ਦੀ ਆਖਰੀ ਪੌੜੀ ਹੈ। ਸ਼੍ਰੀਮਾਨ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਵਾਹਿਗੁਰੂ ਸ਼ਬਦ ਦੇ ਬਾਰੇ 'ਚ ਜ਼ਿਕਰ ਕੀਤਾ, ਜੋ ਅੱਜ ਆਪਾਂ ਜਪਦੇ ਹਾਂ, ਵਾਹਿਗੁਰੂ ਗੁਰ ਮੰਤਰ ਹੈ ਜਪ ਹੋਂ ਮੈਂ ਖੋਈ, ਵਾਹਿਗੁਰੂ ਗੁਰ ਸ਼ਬਦ ਲੈ ਪਿਰਮ ਪਿਆਲਾ ਚੁੱਪ ਚਬੋਲਾ। ਜਦੋਂ ਆਪਾਂ ਖੰਡੇ ਬਾਟੇ ਦੀ ਪੌਲ ਛਕਦੇ ਹਾਂ, ਅਰਥਾਤ ਖੰਡੇ ਬਾਟੇ ਦਾ ਅੰਮ੍ਰਿਤ ਛਕਦੇ ਹਾਂ, ਉਸ ਵੇਲੇ ਵੀ ਜੋ ਸਾਨੂੰ ਗੁਰਮੰਤਰ ਦਿੱਤਾ ਜਾਂਦਾ ਪੰਜਾਂ ਪਿਆਰਿਆਂ ਵੱਲੋਂ, ਉਹ ਵਾਹਿਗੁਰੂ 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 ਜਪਣ ਵਾਸਤੇ ਦਿੱਤਾ ਜਾਂਦਾ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ ਇਹਨਾਂ ਬਚਨਾਂ ਵਿੱਚ ਉਸ ਵਾਹਿਗੁਰੂ ਮੰਤਰ ਦੀ ਵਿਆਖਿਆ ਕਰ ਰਹੇ ਹਨ, ਕੀ ਫਰਮਾਨ ਕਰਦੇ ਨੇ। ਸਤਿ ਯੁਗ ਸਤਿਗੁਰ ਵਾਸਦੇਵ, ਵਾਹ ਵਿਸ਼ਨਾ ਨਾਮ ਜਪਾਵੈ, ਦੁਆਪਰ ਸਤਿਗੁਰ ਹਰੀ ਕ੍ਰਿਸ਼ਨ, ਹਾ ਹਾ ਹਰ ਹਰ ਨਾਮ ਜਪਾਵੈ, ਤ੍ਰੇਤੇ ਸਤਿਗੁਰ ਰਾਮ ਜੀ, ਰਾਰਾ ਰਾਮ ਜਪੇ ਸੁਖ ਪਾਵੈ, ਕਲਯੁਗ ਨਾਨਕ ਗੁਰ ਗੋਬਿੰਦ, ਗੱਗਾ ਗੋਬਿੰਦ ਨਾਮ ਅਲਾਵੈ, ਚਾਰੇ ਜਾਗੇ ਚੌ ਜੋਗੀ, ਪੰਚਾਇਣ ਵਿੱਚ ਜਾਏ ਸਮਾਵੈ, ਚਾਰੋਂ ਅੱਖਰ ਇੱਕ ਕਰ, ਵਾਹਿਗੁਰੂ ਜਪ ਮੰਤਰ ਜਪਾਵੈ, ਜਹਾਂ ਤੇ ਉਪਜਿਆ ਫਿਰ ਤਹਾਂ ਸਮਾਵੈ, ਜਹਾਂ ਤੇ ਉਪਜਿਆ ਫਿਰ ਤਹਾਂ ਸਮਾਵੈ। ਭਾਈ ਸਾਹਿਬ ਜੀ ਬਚਨ ਵਰਤ ਰਹੇ ਨੇ, ਸਤਿਯੁਗ ਸਤਿਗੁਰ ਵਾਸਦੇਵ, ਵਾਹਵਾ ਵਿਸ਼ਨਾ ਨਾਮ ਜਪਾਵੈ। ਪਿਛਲਿਆਂ ਯੁੱਗਾਂ ਤੋਂ ਜ਼ਿਕਰ ਕਰਦਿਆਂ ਹੋਇਆਂ ਕਿ ਜਿਹੜੇ ਜਿਹੜੇ ਪਿਛਲਿਆਂ ਯੁੱਗਾਂ ਵਿੱਚ ਅਵਤਾਰੀ ਪੁਰਸ਼ ਪੈਦਾ ਹੁੰਦੇ ਰਹੇ ਤੇ ਜੋ ਜੋ ਉਹ ਨਾਮ ਜਪਾਉਂਦੇ ਰਹੇ ਉਹਦੇ ਮੁਤਾਬਕ ਇੱਕ ਇੱਕ ਉਹਨਾਂ ਦਾ ਅੱਖਰ ਲੈ ਕੇ ਵਾਹਿਗੁਰੂ ਮੰਤਰ ਸਤਿਗੁਰੂ ਪਾਤਸ਼ਾਹ ਜੀ ਨੇ ਬਣਾਇਆ, ਔਰ ਚੌਂ ਯੁੱਗਾਂ ਦਾ ਹੀ ਮੰਤਰ ਜਿਹੜਾ ਉਹ ਸਤਿਗੁਰੂ ਪਾਤਸ਼ਾਹ ਜੀ ਨੇ ਆਪਣੇ ਸੇਵਕਾਂ ਨੂੰ ਬਖਸ਼ਿਸ਼ ਕਰ ਦਿੱਤਾ ਤਾਂ ਕਿ ਤੁਹਾਨੂੰ ਹੋਰ ਕੁਛ ਜਪਣ ਦੀ ਲੋੜ ਨਹੀਂ। ਇਹ ਸਭ ਤੋਂ ਸ਼੍ਰੋਮਣੀ ਤੇ ਸਭ ਤੋਂ ਉੱਤਮ ਹੈ। ਸਤਿਯੁਗ ਸਤਿਗੁਰ ਵਾਸਦੇਵ, ਵਾਹਵਾ ਵਿਸ਼ਨਾ ਨਾਮ ਜਪਾਵੈ। ਚਾਰੇ ਯੁੱਗਾਂ ਨਾਲ ਸਤਿਗੁਰੂ ਪਾਤਸ਼ਾਹ ਜੀ ਨੇ ਇਸ ਵਾਹਿਗੁਰੂ ਸ਼ਬਦ ਦੀ ਵਿਆਖਿਆ ਕੀਤੀ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ ਜੋ ਵਰਣਨ ਕਰ ਰਹੇ ਨੇ, ਸਤਿਯੁਗ ਵਿਖੇ ਜਿਹੜਾ ਸਤਿਗੁਰੂ ਸੀ, ਭਾਵ ਜਿਹੜਾ ਪੀਰ ਫਕੀਰ ਰਹਿਬਰ ਅਵਤਾਰ ਆਦਿਕ ਨਾਵਾਂ ਨਾਲ ਜਿਸ ਨੂੰ ਯਾਦ ਕੀਤਾ ਜਾਂਦਾ ਸੀ ਅਵਤਾਰੀ ਪੁਰਸ਼ ਨੂੰ, ਉਹ ਸੀ ਵਾਸਦੇਵ। ਜਦੋਂ ਵਾਸਦੇਵ ਦਾ ਸਤਿਯੁਗ ਦੇ ਵਿੱਚ ਅਵਤਾਰ ਹੋਇਆ ਤਾਂ ਉਸ ਵੇਲੇ ਲੋਕ ਵਿਸ਼ਨੂੰ ਦਾ ਨਾਮ ਜਪਣ ਲੱਗੇ ਸਨ, ਜਿੱਥੋਂ ਭਾਈ ਗੁਰਦਾਸ ਜੀ ਕਹਿੰਦੇ ਨੇ ਵਾਹਵਾ ਅੱਖਰ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਲਿਆ। ਦੁਆਪਰ ਸਤਿਗੁਰ ਹਰੀ ਕ੍ਰਿਸ਼ਨ, ਸਤਿਯੁਗ ਤੋਂ ਬਾਅਦ ਦੁਆਪਰ ਆ ਗਿਆ, ਭਾਵ ਦੁਆਪਰ ਦੇ ਵਿੱਚ ਮਾਫ ਕਰਨ, ਦੁਆਪਰ ਸਤਿਗੁਰ ਹਰੀ ਕ੍ਰਿਸ਼ਨ, ਹਾ ਹਾ ਹਰ ਹਰ ਨਾਮ ਜਪਾਵੈ। ਫਿਰ ਦੁਆਪਰ ਦੇ ਵਿੱਚ ਹਰੀ ਪਰਮਾਤਮਾ ਦਾ ਸਰੂਪ ਕ੍ਰਿਸ਼ਨ ਰੂਪ ਹੋਏ, ਉਹਨਾਂ ਨੇ ਹਰ ਹਰ ਨਾਮ ਜਪਾਇਆ ਤੇ ਹਰ ਹਰ ਨਾਮ ਤੋਂ ਹਾ ਹਾ ਅੱਖਰ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਸਤਿਗੁਰੂ ਪਾਤਸ਼ਾਹ ਜੀ ਨੇ ਲਿਆ। ਤ੍ਰੇਤੇ ਸਤਿਗੁਰ ਰਾਮ ਜੀ, ਰਾਰਾ ਰਾਮ ਜਪੇ ਸੁਖ ਪਾਵੈ। ਤ੍ਰੇਤਾ ਯੁੱਗ ਵਿੱਚ ਪਰਮੇਸ਼ਰ ਨੇ ਰਾਮ ਜੀ ਦਾ ਰੂਪ ਧਾਰਿਆ, ਉੱਥੋਂ ਰਾਰਾ ਅੱਖਰ ਲਿਆ ਕਿਉਂਕਿ ਲੋਕ ਰਾਮ ਰਾਮ ਉਸ ਵਕਤ ਜਪਦੇ ਸਨ, ਉੱਥੋਂ ਰਾਰਾ ਅੱਖਰ ਲੈ ਲਿਆ। ਕਲਯੁਗ ਨਾਨਕ ਗੁਰ ਗੋਬਿੰਦ, ਗੱਗਾ ਗੋਬਿੰਦ ਨਾਮ ਅਲਾਵੈ। ਫਿਰ ਕਲਯੁਗ ਦੇ ਵਿੱਚ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ, ਉਸ ਗੋਬਿੰਦ ਪਰਮਾਤਮਾ ਦਾ ਰੂਪ ਹੋਏ, ਲੋਕ ਗੋਬਿੰਦ ਗੋਬਿੰਦ ਜਪਣ ਲੱਗੇ, ਉੱਥੋਂ ਗੱਗਾ ਅੱਖਰ ਲਿਆ। ਚਾਰੇ ਜਾਗੇ ਚੌਂ ਜੁਗੀ, ਪੰਚਾਇਣ ਵਿੱਚ ਜਾਏ ਸਮਾਵੈ। ਚਾਰੇ ਯੁੱਗਾਂ ਦੇ ਚਾਰੇ ਅੱਖਰ ਜਿਹੜੇ ਪਹਿਲਾਂ ਵਰਣਨ ਕੀਤੇ ਆ, ਉਹ ਜੋ ਵੱਖ ਵੱਖ ਅਵਤਾਰ ਹੋਏ ਤੇ ਵੱਖ ਵੱਖ ਅਵਤਾਰਾਂ ਕੋਲੋਂ ਵੱਖ ਵੱਖ ਅੱਖਰ ਜੋ ਨਾਮ ਜਪਦੇ ਸਨ, ਉਹਨਾਂ ਦਾ ਪਹਿਲਾ ਪਹਿਲਾ ਅੱਖਰ ਲੈ ਕੇ ਵਾਹਿਗੁਰੂ ਸ਼ਬਦ ਬਣਾਇਆ, ਜਿਹੜੇ ਵਾਹਿਗੁਰੂ ਵਿੱਚ ਹੀ ਜਾ ਸਮਾਉਂਦੇ ਹਨ, ਜੋ ਜਪਦੇ ਹਨ। ਜੋ ਵਾਹਿਗੁਰੂ ਵਾਹਿਗੁਰੂ ਜਪਦੇ ਹਨ ਉਹ ਵਾਹਿਗੁਰੂ ਵਿੱਚ ਹੀ ਜਾ ਸਮਾਉਂਦੇ ਹਨ। ਚਾਰੋਂ ਅੱਖਰ ਇੱਕ ਕਰ, ਵਾਹਿਗੁਰੂ ਜਪ ਮੰਤਰ ਜਪਾਵੈ। ਭਾਵ ਕੀ, ਤੱਤ ਦੀ ਗੱਲ ਕੀ, ਚਾਰੇ ਅੱਖਰ ਇਕੱਠੇ ਕਰਕੇ ਵਾਹਿਗੁਰੂ ਪੰਜਵਾਂ ਜਪ ਮੰਤਰ ਸਤਿਗੁਰੂ ਪਾਤਸ਼ਾਹ ਜੀ ਨੇ ਆਪਣੇ ਸਿੱਖਾਂ ਸੇਵਕਾਂ ਨੂੰ ਬਖਸ਼ਿਸ਼ ਕੀਤਾ ਹੈ। ਜਹਾਂ ਤੇ ਉਪਜਿਆ ਫਿਰ ਤਹਾਂ ਸਮਾਵੈ। ਜਿਹੜੇ ਪਰਮਾਤਮਾ ਤੋਂ ਇਹ ਜੀਵ ਪੈਦਾ ਹੋਇਆ, ਉਸ ਨਿਰੰਕਾਰ ਪਰਮੇਸ਼ਰ ਵਿੱਚ ਹੀ ਫਿਰ ਇਹ ਸਮਾ ਜਾਂਦਾ ਹੈ, ਲੀਨ ਹੋ ਜਾਂਦਾ ਹੈ। ਭਾਵ ਪਰਮੇਸ਼ਰ ਤੋਂ ਸਾਨੂੰ ਮਾਨਸ ਜਨਮ ਮਿਲਿਆ ਤੇ ਮਾਨਸ ਜਨਮ ਮਿਲਿਆ ਹੈ ਪਰਮਾਤਮਾ ਵਿੱਚ ਲੀਨ ਹੋਣ ਵਾਸਤੇ, ਜਿਹੜੇ ਵਾਹਿਗੁਰੂ 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 ਜਪਣਗੇ। ਭਾਈ ਗੁਰਦਾਸ ਜੀ ਕਹਿੰਦੇ ਜਿਹੜੇ ਪਰਮੇਸ਼ਰ ਤੋਂ ਪੈਦਾ ਹੋਏ ਨੇ, ਉਸੇ ਪਰਮੇਸ਼ਰ ਵਿੱਚ ਹੀ ਉਹ ਸਮਾ ਜਾਣਗੇ, ਲੀਨ ਹੋ ਜਾਣਗੇ। ਤੱਤ ਦੀ ਬਾਤ ਫਿਰ ਇੱਕ ਵਾਰੀ ਸਾਧ ਸੰਗਤ ਆਪ ਸੰਗਤਾਂ ਨਾਲ ਸਾਂਝੀ ਕਰਦੇ ਹਾਂ, ਜਿਵੇਂ ਭਾਈ ਗੁਰਦਾਸ ਜੀ ਨੇ ਬਚਨ ਵਰਤੇ ਸਾਰੀਆਂ ਪੰਕਤੀਆਂ ਚ। ਸਤਿਯੁਗ ਵਿੱਚ ਵਾਸਦੇਵ ਸਤਿਗੁਰੂ ਸੀ, ਵਿਸ਼ਨੂੰ ਦਾ ਨਾਮ ਲੋਕ ਜਪਦੇ ਸੀ, ਉੱਥੋਂ ਵਾਹਵਾ ਅੱਖਰ ਲੈ ਲਿਆ। ਦੁਆਪਰ ਦੇ ਵਿੱਚ ਕ੍ਰਿਸ਼ਨ ਸਨ ਤੇ ਉਸ ਵਕਤ ਹਰੀ ਹਰੀ ਜਪਦੇ ਸਨ, ਉਥੋਂ ਹਾਹਾ ਲੈ ਲਿਆ। ਤਰੇਤੇ ਦੇ ਵਿੱਚ ਰਾਮ ਚੰਦਰ ਜੀ ਆਏ, ਉਸ ਵੇਲੇ ਲੋਕ ਰਾਮ ਰਾਮ ਜਪਦੇ ਸਨ, ਉਥੋਂ ਰਾਰਾ ਅੱਖਰ ਲੈ ਲਿਆ। ਕਲਯੁਗ ਵਿੱਚ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਪਰਮੇਸ਼ਰ ਸਰੂਪ ਇਸ ਧਰਤੀ ਤੇ ਪੈਦਾ ਹੋਏ, ਗੋਬਿੰਦ ਗੋਬਿੰਦ ਲੋਕ ਜਪਣ ਲੱਗੇ, ਉਥੋਂ ਗੱਗਾ ਅੱਖਰ ਲੈ ਕੇ ਸਤਿਗੁਰੂ ਪਾਤਸ਼ਾਹ ਜੀ ਨੇ ਸਾਧ ਸੰਗਤ ਫਿਰ ਪਰਮੇਸ਼ਰ ਦੇ ਨਾਮ ਦੀ ਦਾਤ ਵਾਹਿਗੁਰੂ ਮੰਤਰ ਹੈ ਜਿਹੜਾ ਉਹ ਸੰਗਤਾਂ ਨੂੰ ਦੇਣਾ ਕੀਤਾ ਤੇ ਗੁਰਸਿੱਖ ਵਾਹਿਗੁਰੂ ਵਾਹਿਗੁਰੂ ਜਪ ਕੇ ਆਪਣੇ ਜੀਵਨ ਦਾ ਬੇੜਾ ਭਾਵ ਸਾਗਰ ਤੋਂ ਪਾਰ ਕਰ ਲੈਂਦੇ ਹਨ, ਮੁਕਤ ਹੋ ਜਾਂਦੇ ਹਨ। ਇਸ ਲਈ ਵਾਹਿਗੁਰੂ ਗੁਰਮੰਤਰ ਹੈ, ਜਪ ਹੋਂ ਮੈਂ ਕੋਈ, ਵਾਹਿਗੁਰੂ 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 ਵਾਹਿ ਜੀਓ, ਕਵਲ ਨੈਣ ਮਦਰ ਬੈਨ ਕੋਟ ਸੈਨ ਸੰਗ ਸੋਭ, ਕਹਿਤ ਮਾਂਜ ਸੋਂਦ ਜਿਸੈ ਦਹੀਂ ਭਾਤ ਖਾਏ ਜੀਓ। ਜਿਹੜੇ ਮਨ ਕਰਕੇ ਸੁਰਤ ਬਿਰਤੀ ਕਰਕੇ ਵਾਹਿਗੁਰੂ ਸ਼ਬਦ ਨੂੰ ਜਪਣਗੇ, ਵਾਹਿਗੁਰੂ ਮੰਤਰ ਨਾਲ ਸਾਂਝ ਪਾਉਣਗੇ, ਵਾਹਿਗੁਰੂ ਵਾਹਿਗੁਰੂ ਗੁਰਮੰਤਰ ਨਾਲ ਸੁਰਤ ਜੋੜਨਗੇ, ਪਰਮੇਸ਼ਰ ਦੇ ਚਰਨਾਂ ਵਿੱਚ ਉਹ ਲੀਨ ਹੋ ਕੇ ਰੱਬ ਤੱਕ ਪਹੁੰਚ ਜਾਣਗੇ। ਭਾਈ ਗੁਰਦਾਸ ਜੀ ਦਾ ਭਾਵ ਇਹ ਹੈ ਕਿ ਹੁਣ ਇਸ ਕਲਯੁਗ ਦੇ ਵਿੱਚ ਜੋ ਸਾਨੂੰ ਗੁਰਮੰਤਰ ਗੁਰੂ ਪਾਤਸ਼ਾਹ ਨੇ ਬਖਸ਼ਿਸ਼ ਕੀਤਾ ਹੈ ਉਹ ਵਾਹਿਗੁਰੂ ਵਾਹਿਗੁਰੂ ਹੈ।